ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਭਾਰਤ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਅੱਜ ਸ਼ੁਰੂ ਕਰਦੇ ਹਾਂ, ਜਿਹੜਾ ਨਸ਼ਾ ਮੁਕਤ ਮੁਹਿੰਮ ਚਲਾਈ ਗਈ ਹੈ ਪੰਜਾਬ ਦੇ ਵਿੱਚ, ਉਹਦੇ ਨਾਲ ਸੰਬੰਧਿਤ ਜਿਹੜੇ ਫਾਰਮ ਨੇ ਉਹਨਾਂ ਨੂੰ ਲੈ ਕੇ ਕੁਝ ਵਿਵਾਦ ਬਣ ਗਿਆ। ਪੰਜਾਬ 'ਚ ਚੱਲ ਰਹੀ ਨਸ਼ਾ ਮੁਕਤ ਮੁਹਿੰਮ ਦੇ ਫਾਰਮ ਹਿੰਦੀ ਦੇ ਵਿੱਚ ਛਾਪੇ ਗਏ ਨੇ ਜੀ।
ਬਿਲਕੁਲ ਜੀ, ਅੱਜ ਨਾ ਪੰਚਾਇਤਾਂ ਦੇ ਹਵਾਲੇ ਨਾਲ ਕੁਝ ਫਾਰਮ ਸਾਹਮਣੇ ਆਏ ਕਿ ਇਹ ਪੰਚਾਇਤਾਂ ਨੂੰ ਫਾਰਮ ਭੇਜੇ ਜਾਣਗੇ, ਜਿਹੜੇ ਕਿ ਉਹਨਾਂ ਨੇ ਸਰਵੇ ਟਾਈਪ ਕੀਤਾ ਜਾਏਗਾ, ਜਿਹਦੇ ਰਾਹੀਂ 6 ਪੇਜ ਦਾ ਇਹ ਫਾਰਮ ਸੀਗਾ, ਜਿਹਦੇ ਉੱਤੇ ਪਹਿਲਾ ਪੇਜ ਸੀਗਾ ਪੰਚਾਇਤ ਫੀਡਬੈਕ ਫਾਰਮ, ਪੰਚਾਇਤ ਦਾ ਨਾਮ, ਥਾਣਾ, ਜ਼ਿਲ੍ਹਾ, ਪੰਚਾਇਤ ਦੀ ਜਨਸੰਖਿਆ, ਫਿਰ ਥੱਲੇ ਉਹਨਾਂ ਦੇ ਕਿੰਨੇ ਪੰਚਾਇਤ ਮੈਂਬਰ ਨੇ, ਕਿੰਨਾ ਕੀ ਹੈ ਨਾ। ਫਿਰ ਦੂਜਾ ਪੇਜ ਸੀਗਾ ਜੀ ਗਾਓਂ ਕੇ ਨਸ਼ਾ ਮੁਕਤੀ ਕੀ ਰਾਏ ਕਿਆ ਹੈ, ਹੈ ਨਾ, ਜਦੀ ਗਾਓਂ ਮੇਂ ਨਸ਼ਾ ਮੁਕਤ, ਜਦੀ ਗਾਓਂ ਨਸ਼ਾ ਮੁਕਤ ਨਹੀਂ ਹੈ ਤੋ ਕਿਉਂ ਨਹੀਂ ਹੈ, ਫਿਰ ਉਹ ਫਾਰਮ ਹੈ, ਫਿਰ ਤੀਜਾ ਫਾਰਮ ਹੈ ਜੀ, ਫਿਰ ਚੌਥਾ, ਇੱਦਾਂ 6 ਪੇਜ ਦਾ ਇਹ ਫਾਰਮ ਜਿਹੜਾ ਹਿੰਦੀ 'ਚ ਤਿਆਰ ਹੋਇਆ, ਕੋਲਮ ਬਣੇ ਨੇ, ਹੈ ਨਾ, ਉਹ ਸਾਰਾ ਕੁਛ ਉਹਦੇ ਵਿੱਚੋਂ ਵੇਰਵਾ। ਫਿਰ ਇਹ ਵੀ ਹੈ ਕਿ ਜਿਹੜੇ ਜਿਹੜੇ ਨਸ਼ਾ ਜੇ ਕਰਦੇ ਨੇ ਉਹਨਾਂ ਦੀ ਜਾਣਕਾਰੀ ਦਿਓ, ਥਾਣੇ ਜੇ ਥਾਣੇ ਵਾਲੇ ਅਧਿਕਾਰੀ ਚੰਗਾ ਕੰਮ ਕਰ ਰਹੇ ਉਹਨਾਂ ਦੀ ਜਾਣਕਾਰੀ ਦਿਓ, ਜੇ ਨਹੀਂ ਕਰ ਰਹੇ ਤਾਂ ਇਹ ਸਾਰੇ ਫਾਰਮ, ਮਤਲਬ ਜਦੋਂ ਯੁੱਧ ਨਸ਼ਿਆਂ ਵਿਰੁੱਧ ਦੇ ਨਾਂ 'ਤੇ ਤੁਸੀਂ ਪੰਜਾਬ 'ਚ ਮਹਿਮ ਵਿੱਢੀ ਹੋਵੇ ਔਰ ਉਹਨੇ ਪੰਚਾਇਤਾਂ ਤੋਂ ਸਰਵੇ ਕਰਾਉਣਾ ਹੋਵੇ ਕਿ ਜੀ ਪਿੰਡ ਦੀ ਸਥਿਤੀ ਕੀ ਹੈ, ਤੇ ਉਹ ਫਾਰਮ ਤਾਂ ਘੱਟੋ ਘੱਟ ਮਾਂ ਬੋਲੀ ਪੰਜਾਬੀ 'ਚ ਹੋਵੇ ਜੀ। ਜਿਹੜੀ ਸਰਕਾਰ ਕਹਿੰਦੀ ਸੀ ਕੋਈ ਵਿਭਾਗ ਪੰਜਾਬੀ 'ਚ ਕੰਮ ਜੇ ਨਹੀਂ ਕਰੂ ਉਹਦੇ 'ਤੇ ਕਾਰਵਾਈ ਕਰਾਂਗੇ, ਆਪਣੇ ਆਪ ਬੋਰਡ ਪੰਜਾਬੀ 'ਚ ਲਿਖੋ ਜੀ, ਹੈ ਨਾ, ਚਿੱਠੀਆਂ ਕੱਢਦੇ ਸੀ, ਚਾਹੇ ਉਹ ਚਿੱਠੀਆਂ ਵੀ ਕਈ ਵਾਰ ਅੰਗਰੇਜ਼ੀ 'ਚ ਕੱਢ ਦਿੰਦੇ ਸੀ, ਚਲੋ। ਅਤੇ ਪਰ ਜਿਹੜੇ ਇਹ ਕਹਿੰਦੇ ਸੀ ਕਿ ਪੰਚਾਇਤਾਂ ਜਾਂ ਪਿੰਡਾਂ 'ਚੋਂ ਸੱਥਾਂ 'ਚੋਂ ਸਰਕਾਰ ਚੱਲੂਗੀ, ਹੁਣ ਪਿੰਡਾਂ ਪੰਚਾਇਤਾਂ ਨੂੰ ਇਹ ਹਿੰਦੀ 'ਚ ਫਾਰਮ ਭੇਜ ਰਹੀ ਹੈ। ਸੋ ਇਹਦੇ ਉੱਤੇ ਵਿਵਾਦ ਹੋਇਆ ਅਤੇ ਸੋਸ਼ਲ ਮੀਡੀਆ 'ਤੇ ਜਦੋਂ ਮੈਨੂੰ ਇਹ ਜਾਣਕਾਰੀ ਮਿਲੀ, ਮੈਂ ਵੀ ਆਪਣੇ ਪਲੇਟਫਾਰਮ 'ਤੇ ਪੋਸਟ ਪਾਈ। ਦੁਪਹਿਰ ਬਾਅਦ ਮੈਂ ਪੋਸਟ ਪਾਉਣਾ ਅਤੇ ਮੇਰੇ ਤੱਕ ਪਹੁੰਚ ਅਪਰੋਚ ਹੁੰਦੀ ਹੈ, ਨਹੀਂ ਜੀ ਪੰਜਾਬੀ 'ਚ ਬਣ ਰਹੇ ਨੇ ਜੀ, ਆ ਜਾਣਗੇ ਜੀ, ਦੇਖੋ ਜੀ। ਅਤੇ ਸ਼ਾਮ ਘੱਲਦਿਆਂ ਠੱਲਦਿਆਂ ਮੈਨੂੰ ਫਾਰਮ ਪੰਜਾਬੀ 'ਚ ਬਣਾ ਕੇ ਭੇਜਿਆ ਗਿਆ। ਸੋ ਹੁਣ ਇਹ ਦੱਸਣ ਦੀ ਕੋਸ਼ਿਸ਼ ਹੈ ਕਿ ਜੀ ਆਹ ਦੇਖੋ ਸਿਰਫ ਪੰਜਾਬੀ 'ਚ ਵੀ ਬਣਾਏ ਨੇ। ਮੈਂ ਕਹਿੰਦਾ ਜੇ ਪੰਜਾਬੀ 'ਚ ਵੀ ਬਣਾਏ ਨੇ ਤਾਂ ਧੰਨਵਾਦ, ਪਰ ਪੰਜਾਬੀ 'ਚ ਹੀ ਕਿਉਂ ਨਹੀਂ ਬਣਾਏ ਸੀ ਇਹ ਦੱਸੋ। ਸਵਾਲ ਤਾਂ ਇਹ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੀ ਇਸ ਮੌਕੇ ਸਰ ਪੰਜਾਬ ਸਰਕਾਰ ਹੈ ਬੀਜੇ ਜੀ, ਜਾਂ ਤਾਂ ਦਿੱਲੀ 'ਚ ਵੀ ਹੁੰਦੀ ਤਾਂ ਉਹ ਇਹ ਬਹਾਨਾ ਕਰ ਦਿੰਦੇ ਕਿ ਦਿੱਲੀ ਲਈ ਉਹ ਬਣੀ ਸੀ, ਪੰਜਾਬ ਲਈ ਹੀ ਬਣੀ ਸੀ। ਤੁਹਾਡੀ ਹੋਰ ਕਿਤੇ ਸਰਕਾਰ ਨਹੀਂ, ਤੁਸੀਂ ਸਰਵੇ ਸਰ ਪੰਜਾਬ 'ਚ ਕਰਾਉਣਾ, ਕਿਰ ਫਾਰਮ ਦਾ ਹਿੰਦੀ 'ਚ ਲੋੜ ਹੀ ਕੀ ਪਈ, ਤੁਹਾਡਾ ਫਾਰਮ ਪਹਿਲਾਂ ਹੀ ਪੰਜਾਬੀ 'ਚ ਕਿਉਂ ਨਹੀਂ ਆਇਆ ਸਰ। ਅਸਲ 'ਚ ਬਹੁਤ ਦੇਰ ਪਹਿਲਾਂ ਤੋਂ ਮੈਂ ਬੀਜੇ ਜੀ ਇਸ ਪਲੇਟਫਾਰਮ 'ਤੇ ਗੱਲ ਕਰਦਾ ਰਿਹਾ ਕਿ ਭਾਈ ਕੋਈ ਪ੍ਰੈਸ ਨੋਟ, ਕੋਈ ਹੁਕਮ, ਕੋਈ ਕਾਗਜ਼ ਪੱਤਰ, ਸਾਰਾ ਕੁਛ ਦਿੱਲੀ ਤੋਂ ਬਣ ਕੇ ਆਉਂਦਾ ਪਹਿਲਾਂ। ਚਲੋ ਇਹ ਆਪਾਂ ਲਗਾਤਾਰ ਗੱਲ ਕੀਤੀ ਹੈ ਕਿ ਹਾਂ ਪ੍ਰੈਸ ਨੋਟ ਪਹਿਲਾਂ ਅੰਗਰੇਜ਼ੀ 'ਚ ਬਣਦਾ, ਫਿਰ ਉਹਦਾ ਹਿੰਦੀ 'ਚ ਬਣਦਾ, ਉਹ ਦੋਵੇਂ ਦਿੱਲੀ ਤੋਂ ਪਾਸ ਹੋ ਕੇ ਉਹਨਾਂ ਨੂੰ ਫਿਰ ਪੰਜਾਬੀ 'ਚ ਵਾਰੀ ਆਉਂਦੀ ਹੈ, ਫਿਰ ਪੰਜਾਬੀ ਵਾਲੇ ਉਹਨੇ ਅਨੁਵਾਦ ਕਰਦੇ ਨੇ। ਬਿਲਕੁਲ ਉਸੇ ਤਰ੍ਹਾਂ ਹੋਇਆ ਹੋਊਗਾ ਕਿ ਆਹ ਫਾਰਮ ਹਿੰਦੀ ਵਾਲੇ ਪਹਿਲਾਂ ਤਿਆਰ ਹੋ ਕੇ ਆ ਗਏ, ਹੁਣ ਉਹਦੀ ਮੈਂ ਕਹਿੰਦਾ ਸੀ ਕਾਪੀ ਕਰਾਉਣੀ ਸੀ ਜਾਂ ਨਹੀਂ ਕਰਾਉਣੀ ਸੀ ਮੈਨੂੰ ਤਾਂ ਇਹ ਵੀ ਨਹੀਂ ਪਤਾ
ਜੀ।
ਵਿਜੇ ਜੀ ਇਹ ਵੀ ਕਿਹਾ ਜਾ ਸਕਦਾ ਕਿ ਇਹਦੇ ਉੱਤੇ ਸਰਕਾਰ ਦਾ ਕੋਈ ਨਾਂ ਨਿਸ਼ਾਨ ਨਹੀਂ ਆ, ਸਰਕਾਰ ਦਾ ਕੋਈ ਲੋਗੋ ਨਹੀਂ ਹੈ, ਕੋਈ ਨਾਮ ਨਹੀਂ ਹੈ, ਇਸ ਲਈ ਜੀ ਸਰਕਾਰ ਦਾ ਤਾਂ ਫਾਰਮ ਹੀ ਨਹੀਂ, ਮੰਨ ਗਏ ਜੀ।
ਜੀ
ਪੰਚਾਇਤਾਂ ਤੋਂ ਕੋਈ ਵੀ ਲਿਖਾ ਲੂਗਾ ਜੀ ਇਹ ਤਾਂ, ਕੌਣ ਕਿਹਨੂੰ ਅਧਿਕਾਰ ਹੈ ਜੀ ਇੱਕ ਚੁਣੀ ਹੋਈ ਬੋਡੀ ਨੂੰ ਇਹ ਪੁੱਛਣ ਦਾ ਕਿ ਦੱਸ ਵੀ ਤੇਰੇ ਪਿੰਡ 'ਚ ਕਿੰਨੇ ਬੰਦੇ ਨਸ਼ਾ ਕਰਦੇ ਆ, ਕਿੰਨੇ ਵੇਚਦੇ ਆ, ਕਿੰਨੇ ਖਾਂਦੇ ਆ, ਕੌਣ ਕਿੱਥੇ ਰਹਿੰਦਾ, ਕਿਹੜਾ ਪੁਲਸਵਾ ਕੀ ਕਰਦਾ, ਕੌਣ ਪੁੱਛੂਗਾ
ਜੀ।
ਅਤੇ ਇਹ ਤਾਂ ਮਤਲਬ ਇਹ ਸਿੱਧਾ ਸਿੱਧਾ ਸਪਸ਼ਟ ਹੈ ਕਿ ਇਹ ਸਰਕਾਰੀ ਫਾਰਮ ਹੈ, ਪਰ ਜਿਹੜਾ ਸਵਾਲ ਹੈ ਲੋਗੋ ਨਾ ਹੋਣ ਦਾ, ਵਿਜੇ ਜੀ ਮੈਂ ਲਗਾਤਾਰ ਇਹ ਗੱਲ ਕਰਦਾ ਆਇਆਂ ਕਿ ਪੰਜਾਬ 'ਚ ਜਦੋਂ ਵੀ ਸਰਕਾਰ ਮਹੀਨੇ ਖੰਡ 'ਚ ਕੋਈ ਇੱਕ ਅੱਧਾ ਪ੍ਰੋਗਰਾਮ ਕਰਦੀ ਆ, ਉਹ ਈਵੈਂਟ ਮੈਨੇਜਮੈਂਟ ਕੰਪਨੀ ਰਾਹੀਂ ਕਰਦੀ ਆ
ਜੀ।
ਮੈਂ ਇਹ ਗੱਲ ਲਗਾਤਾਰ ਕੀਤੀ ਆ ਕਿ ਬਕਾਇਦਾ ਤੌਰ 'ਤੇ ਤੈਅ ਹੁੰਦਾ ਮਹੀਨੇ 'ਚ ਇੱਕ ਪ੍ਰੋਗਰਾਮ, ਦੋ ਜਦੋਂ ਇੱਕ ਟਾਸਕ ਪੂਰਾ ਤਾਂ ਅਗਲਾ ਜੀ, ਕਿਉਂਕਿ ਉਹ ਮੈਨੇਜਮੈਂਟ ਕਰਨ ਇੱਥੋਂ ਤੱਕ ਕਿ ਘਰ ਘਰ ਆਟਾ ਪਹੁੰਚਾਉਣ ਵਾਲੀ ਅਤੇ ਆਟਾ ਪਿਹਾਉਣ ਵਾਲੀ ਇਹ ਸਕੀਮ ਵੀ ਮੈਨੇਜਮੈਂਟ ਕੰਪਨੀਆਂ ਦੀ ਸੀ ਜਿਹੜੀ ਦਿੱਲੀ ਤੋਂ ਚੱਲਦੀਆਂ। ਹੁਣ ਦੋ ਚੀਜ਼ਾਂ ਜ਼ਾਹਰ ਹੋਈਆਂ ਇਸ ਫਾਰਮ ਵਾਲੇ ਮਸਲੇ ਨਾਲ। ਪਿਛਲੇ ਦਿਨੀ ਇੱਕ ਰੈਲੀ ਸੀ ਜਨਾਬ ਦੀ ਅਤੇ ਉਸ ਰੈਲੀ ਲਈ ਨਸ਼ਾ ਮੁਕਤੀ ਦੇ ਉੱਤੇ ਉਹ ਬਕਾਇਦਾ ਤੌਰ 'ਤੇ ਸੋਸ਼ਲ ਮੀਡੀਆ 'ਤੇ ਫੋਟੋਆਂ ਚੱਲ ਰਹੀਆਂ, ਟਰੱਕਾਂ ਦੀਆਂ ਫੋਟੋਆਂ, ਕੁਰਸੀਆਂ ਲੱਦਣ ਵਾਲੀ ਦੀਆਂ ਫੋਟੋਆਂ, ਬੰਦੇ ਮਾਈਕ 'ਤੇ ਗੱਲ ਕਰਦੇ ਨੇ, ਉਹ ਜਿਹੜੀ ਲੇਬਰ ਲੱਦ ਰਹੀ ਹੈ
ਜੀ,
ਇੱਥੋਂ ਤੱਕ ਕਿ ਸਮਾਗਮਾਂ ਲਈ ਕੁਰਸੀਆਂ ਤੱਕ ਟੈਂਟ ਤੱਕ ਦਿੱਲੀ ਤੋਂ ਆ ਰਿਹਾ।
ਅੱਛਾ ਜੀ।
ਜੀ ਹਾਂ, ਉਹ ਕੁਰਸੀਆਂ ਦਿੱਲੀ ਤੋਂ, ਕਹਿੰਦਾ ਜੀ ਰਾਤ ਨੂੰ ਚੱਲੇ ਸੀ, ਸਵੇਰੇ ਉਰੇ ਪਹੁੰਚੇ ਹਾਂ ਅਤੇ 3 ਦਿਨ ਤੋਂ ਇੱਥੇ ਹੀ ਹਾਂ ਅਤੇ ਹੁਣ ਸਮਾਨ ਵਾਪਸ ਜਾਣਾ ਜੀ, ਇਸ ਤਰ੍ਹਾਂ ਲੱਗਦਾ। ਉਹ ਕਹਿੰਦੇ ਕਿੰਨੇ 'ਚ ਆਇਆ, ਉਹ ਕਹਿੰਦੇ ਸਾਨੂੰ ਨਹੀਂ ਪਤਾ, ਅਸੀਂ ਤਾਂ ਸਮਾਨ ਲਿਆਉਣ ਵਾਲੇ ਅਤੇ ਲਾਉਣ ਵਾਲੇ ਅਤੇ ਵਾਪਸ ਲਿਜਾਣ ਵਾਲਿਆਂ, ਟਰੱਕਾਂ ਦੇ ਉੱਤੇ ਨੰਬਰ ਦਿੱਲੀ ਦਾ ਜੀ, ਅਤੇ ਉਹ ਬੰਦੇ ਲੇਬਰ ਕਹਿੰਦੇ ਅਸੀਂ ਦਿੱਲੀ ਤੋਂ ਆਏ ਹਾਂ, ਸਮਾਨ ਦਿੱਲੀ ਨੂੰ ਲੱਦ ਕੇ ਜਾ ਰਿਹਾ, ਸ਼ਰੇਆਮ ਦਿਖ ਰਿਹਾ। ਅਤੇ ਫਿਰ ਮੈਂ ਝੂਠ ਬੋਲਦਾ ਜੀ ਕਿ ਈਵੈਂਟ ਮੈਨੇਜਮੈਂਟ ਕੰਪਨੀਆਂ ਰਾਹੀਂ ਚੱਲਦਾ ਹੈ, ਪੰਜਾਬ ਦਾ ਪੈਸਾ ਸਿੱਧਾ ਵੀ ਅਤੇ ਅਸਿੱਧਾ ਵੀ, ਖਜ਼ਾਨੇ ਵਾਲਾ ਵੀ ਅਤੇ ਦੂਆ ਵੀ, ਸਿੱਧਾ ਦਿੱਲੀ ਜਾ ਰਿਹਾ ਜਨਾਬ।
ਜੀ
ਅਤੇ ਉਹਦੇ ਵਿੱਚੋਂ ਹੀ ਇਹ ਆਰਡਰ ਆਉਂਦੇ ਨੇ ਕਿ ਪੰਜਾਬ ਦੇ ਵਿੱਚ, ਕਿਉਂਕਿ ਜੇ ਪੰਜਾਬੀ 'ਚ ਫਾਰਮ ਭਰ ਕੇ ਆ ਜਾਂਦੇ ਇਹ ਤਾਂ ਹੁਣ ਪਤਾ ਨਹੀਂ, ਮਤਲਬ ਕਿ ਤੁਹਾਡੇ ਸਾਡੀ ਆਵਾਜ਼ ਸੜਕ 'ਤੇ ਪਹੁੰਚ ਗਈ ਅਤੇ ਇਹ ਗੱਲ ਹੋ ਗਈ ਕਿ ਨਹੀਂ ਜੀ ਪੰਜਾਬੀ 'ਚ ਕਰੋ, ਨਹੀਂ ਤਾਂ ਹਿੰਦੀ ਚੱਲ ਜਾਣੀ ਸੀ, ਕਿਉਂਕਿ ਜੇ ਪੰਜਾਬੀ 'ਚ ਭਰ ਕੇ ਆ ਗਏ ਦਿੱਲੀ ਵਾਲੇ ਪੜ੍ਹਨਗੇ ਕਿਵੇਂ,
ਜੀ
ਪੜ੍ਹਨੇ ਤਾਂ ਉਹਨਾਂ ਨੇ ਚੈੱਕ ਤਾਂ ਉਹਨਾਂ ਨੇ ਕਰਨੇ ਆ ਪੇਪਰ, ਅਤੇ ਪੇਪਰ ਚੈੱਕ ਕਰਨ ਲਈ ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ, ਫਿਰ ਹਿੰਦੀ ਆਉਂਦੀ ਹੈ ਨਾ,
ਜੀ
ਅਤੇ ਉਹਨਾਂ ਨੂੰ ਲੱਗਿਆ ਹੋਊਗਾ ਕਿ ਅੰਗਰੇਜ਼ੀ ਜ਼ਿਆਦਾ ਔਖੇ, ਇਸ ਲਈ ਗੱਲਬਾਤ ਨਾ ਕੱਢ ਲਓ। ਕਿਉਂ ਬਈ, ਵੋਟਾਂ ਪੰਜਾਬ ਵਾਲਿਆਂ ਤੋਂ ਲੈਣੀਆਂ ਹੈ, ਪੈਸਾ ਧੇਲਾ ਪੰਜਾਬ ਵਾਲਿਆਂ ਤੋਂ ਕਮਾਉਣਾ, ਹੁਣ ਤਨਖਾਹ ਦਿੱਲੀ ਵਾਲਿਆਂ ਦੀਆਂ ਪੰਜਾਬ ਵਾਲਿਆਂ ਨੇ ਭਰਨੀਆਂ ਹੈ ਨਾ, ਅਤੇ ਸਰਕਾਰ ਅਸੀਂ ਹਿੰਦੀ 'ਚ ਚਲਾਵਾਂਗੇ, ਇਹ ਵੱਡਾ ਸਵਾਲ ਖੜਾ ਹੋ ਗਿਆ। ਅਤੇ ਇਹਦੇ ਲਈ ਭਗਵੰਤ ਮਾਨ ਜੀ ਨੂੰ ਸਾਹਮਣੇ ਆਉਣਾ ਚਾਹੀਦਾ, ਦੱਸਣਾ ਚਾਹੀਦਾ ਕਿ ਇਹ ਧੋਖਾ ਪੰਜਾਬ ਨਾਲ ਕਿਉਂ ਹੋ ਰਿਹਾ। ਜਨਾਬ ਤੁਸੀਂ ਬੋਲੀ ਵੀ ਖੋ ਰਹੇ ਹੋ, ਪੈਸਾ ਵੀ ਖੋ ਰਹੇ ਹੋ, ਅਤੇ ਸਰਕਾਰ ਨੂੰ ਚਲਾ ਵੀ ਆਪਣੇ ਢੰਗ ਤਰੀਕੇ ਨਾਲ ਰਹੇ ਹੋ, ਇਹ ਬੇਸ਼ਰਮੀ ਦੀਆਂ ਹੱਦਾਂ ਪਾਰ ਨੇ ਜੀ।
ਅੱਛਾ ਦੀਪਕ ਜੀ, ਲੁਧਿਆਣੇ ਜਿਹੜੀ ਜ਼ਿਮਨੀ ਚੋਣ ਹੋਣੀ ਹੈ 16 ਤਰੀਕ ਹੋ ਗਈ, 19 ਨੂੰ ਵੋਟਾਂ ਪੈਣੀਆਂ, ਅਤੇ ਉੱਥੋਂ ਕੀ ਅਪਡੇਟ ਆ?
16 ਮੁੱਕ ਗਈ ਜੀ ਸਾਡੇ, 17 ਸਵੇਰ ਨੂੰ ਸ਼ੁਰੂ ਹੋ ਜਾਣੀ ਹੈ, ਕੱਲ੍ਹ ਨੂੰ ਆਖਰੀ ਦਿਨ ਆ ਚੋਣ ਪ੍ਰਚਾਰ।
ਜੀ
ਬਿਲਕੁਲ ਜੀ, ਸਿਖਰ 'ਤੇ ਆਏ ਇਸ ਮੌਕੇ, ਔਰ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਆਮ ਆਦਮੀ ਪਾਰਟੀ ਹੁਣ ਉਹ ਸਤਕੰਡਿਆਂ 'ਤੇ ਉਤਰੀ ਹੈ ਕਿ ਅਸੀਂ ਕਿਸੇ ਤਰ੍ਹਾਂ ਚੋਣ ਜਿੱਤਣੀ ਹੈ, ਕਿਉਂਕਿ ਇਹ ਚੋਣ ਸੰਜੀਵ ਅਰੋੜਾ ਲਈ ਨਹੀਂ, ਕੇਜਰੀਵਾਲ ਲਈ ਜਿੱਤਣੀ ਹੈ। ਇਹ ਮਸਲਾ MLA ਦਾ ਨਹੀਂ, ਇਹ ਮਸਲਾ ਰਾਜ ਸਭਾ ਦੀ ਮੈਂਬਰ ਪਾਰਲੀਮੈਂਟ ਸੀਟ ਦਾ, ਵਿਧਾਨ ਮਤਲਬ ਹੈ ਨਾ, ਰਾਜ ਸਭਾ ਦੇ ਕੌਂਸਲ ਮੈਂਬਰ ਦੇ ਸੀਟ ਲਈ ਹੈ।
ਜੀ
ਸੋ ਉਹ ਸਾਰੀ ਜਿਹੜੀ ਪ੍ਰਕਿਰਿਆ ਹੈ ਉਹਦੇ ਲਈ ਇਹ ਜੱਦੋਜਹਿਦ ਹੈ, ਅਤੇ ਜੱਦੋਜਹਿਦ ਦਾ ਹੱਦ ਇਹ ਹੈ ਕਿ ਮੈਨੂੰ ਜਾਣਕਾਰੀ ਦਿਓ ਮਿਲੀ ਕੱਲ੍ਹ
ਜੀ
ਕਿ ਲੰਘੇ ਕੱਲ੍ਹ ਅਤੇ ਪਰਸੋਂ ਇਹਨਾਂ ਨੇ ਬਕਾਇਦਾ ਤੌਰ 'ਤੇ ਲੁਧਿਆਣੇ ਦੇ ਉਸ ਜਲੰਧਰ ਲੁਧਿਆਣਾ ਪੱਛਮੀ ਸੀਟ ਦੇ ਜਿਹੜੇ 15-20 ਟੌਪ ਦੇ ਬੜੇ ਇੰਡਸਟਰੀਅਲਿਸਟ ਨੇ, ਉਹਨਾਂ ਦੇ ਘਰਾਂ 'ਚ ਬੈਠ ਕੇ ਉਹਨਾਂ ਦੇ ਮਸਲੇ ਹੱਲ ਕੀਤੇ, ਅਤੇ ਉਹਨਾਂ ਦੇ ਮਸਲੇ, ਵਿਭਾਗੀ ਮਸਲੇ, ਵਿਭਾਗੀ ਚਿੱਠੀਆਂ ਪੱਤਰ ਵਾਲੇ ਮਸਲੇ, ਕੋਈ ਮੁਸ਼ਕਲ ਅੜੀ ਹੈ, ਕੋਈ ਰੁਕਿਆ, ਕੋਈ ਉਹ ਕਰਾਓ, ਫੋਨ ਕਰੋ, ਆਰਡਰ ਉਹ ਕਰਾਏ, ਅਤੇ ਬਦਲੇ 'ਚ ਉਹਨਾਂ ਦੀ ਲੇਬਰ, ਉਹਨਾਂ ਦੇ ਸੰਪਰਕ, ਉਹਨਾਂ ਦੀ ਜਾਣ ਪਹਿਚਾਣ, ਸਾਰਿਆਂ ਨਾਲ ਰਾਬਤਾ ਕਰਵਾਇਆ ਗਿਆ ਕਿ ਜੀ ਵੋਟਾਂ ਇੱਧਰ ਪਾਉਂਦੇ।
ਜੀ
ਸੋ ਹੁਣ ਸਰਕਾਰ ਘਰਾਂ 'ਚ ਬੈਠ ਕੇ ਵੋਟਾਂ ਮੰਗ, ਸਰਕਾਰਾਂ ਵੋਟਾਂ ਮੰਗਦੀਆਂ ਹੁੰਦੀਆਂ ਜੀ, ਇਹ ਤਾਂ ਮੈਂ ਕਹਿੰਦਾ ਇਹ ਸਾਰੀਆਂ ਪਾਰਟੀਆਂ ਪਹਿਲਾਂ ਇੱਦਾਂ ਕਰਦੀਆਂ ਹੀ ਆ, ਅੱਜ ਜਿਹੜੇ ਇਹ ਗੱਲਾਂ ਸਾਹਮਣੇ ਲਿਆ ਰਹੇ ਨੇ ਦੂਜੀਆਂ ਪਾਰਟੀਆਂ ਨੇ, ਉਹਨਾਂ ਨੇ ਇਹ ਕੁਛ ਕੀਤਾ ਆਪ ਵੀ।
ਜੀ
ਅਸਲ 'ਚ ਮਸਲਾ ਇਹ ਵੀ ਹੁੰਦਾ ਨਾ ਕਿ ਫੰਡ ਉੱਥੋਂ ਆਉਂਦਾ, ਅਤੇ ਮੈਂ ਸ਼ਾਇਦ ਪਹਿਲਾਂ ਵੀ ਕਦੇ ਗੱਲ ਕੀਤੀ ਹੋਵੇ ਕਿ ਵਪਾਰੀ ਧਿਰ ਇੰਨੀ ਸਿਆਣੀ ਹੁੰਦੀ ਹੈ ਕਿ ਉਹ ਜਿਹੜਾ ਬੰਦਾ ਉਹਨੇ 100 ਰੁਪਇਆ ਦੇਣਾ ਤਾਂ ਉਹਨੇ 50 ਰੁਪਏ ਤਾਂ ਉਹਨੂੰ ਦੇਣੇ ਜਿਹੜਾ ਉਹਨੂੰ ਲੱਗਦਾ ਜਿੱਤ ਜੂਗਾ, 30 ਰੁਪਈਏ ਉਹਨੇ ਉਹਨੂੰ ਦੇਣੇ ਹੁੰਦੇ ਜਿਹੜਾ ਉਹਨੂੰ ਲੱਗਦਾ ਕਿ ਦੂਏ ਨੰਬਰ 'ਤੇ ਆਊਗਾ।
ਜੀ
ਅਤੇ ਪਿੱਛੇ ਜਿਹੜੇ 20 ਰੁਪਏ ਬਚਦੇ ਉਹ ਸਾਰਿਆਂ 'ਚ ਪੰਜ ਪੰਜ ਦੋ ਦੋ ਚਾਰ ਚਾਰ 1-1 ਰੁਪਇਆ ਕਰਕੇ ਵੰਡਣਾ ਹੁੰਦਾ ਉਹਨਾਂ ਨੂੰ। ਸੋ ਇਸ ਪਰਸੈਂਟੇਜ ਨਾਲ ਸਾਰੇ ਉਮੀਦਵਾਰ, ਅਤੇ ਇੱਥੇ ਦਾ ਮਤਲਬ ਹੁਣ ਦੂਈ ਧਿਰ ਨੂੰ ਇਹ ਫਿਕਰ ਹੋ ਰਿਹਾ ਹੋਣਾ, 30 ਨੰਬਰ ਵਾਲੀ ਧਿਰ ਨੂੰ ਇਹ ਫਿਕਰ ਹੋਣਾ ਕਿ ਸਾਡੀ ਇੱਥੇ ਦਾ 10 ਪੈਸੇ ਆਉਣੇ ਜਾਂ 20 ਪੈਸੇ ਆਉਣੇ ਆ,
ਜੀ
ਕਿਉਂਕਿ ਸਰਕਾਰ ਦਬਕੇ ਨਾਲ ਵੀ 50 ਪੈਸੇ ਲੈ ਜੂਗੀ ਨਾ।
ਜੀ
ਸੋ ਇਸ ਲਈ ਇਹ ਵੀ ਹੈ, ਪਰ ਫਿਰ ਵੀ ਕਾਫੀ ਬਦਲ ਹੁਣ ਛੱਡ ਚੁੱਕੇ ਨੇ, ਗਰਮੀ ਸਿਖਰ 'ਤੇ ਆ, ਲੀਡਰ ਚੁਸਤ ਨੇ, ਵੋਟਰ ਸੁਸਤ ਆ। ਵੋਟਰ ਕਹਿੰਦਾ ਇੰਨੀ ਗਰਮੀ 'ਚ ਕੀ ਕਰਨਾ ਵੋਟਾਂ ਪਾ ਕੇ, ਪਰ ਇਹ ਜ਼ੋਰ ਲੱਗਿਆ ਪਿਆ ਅੱਜ ਅਨੁਰਾਗ ਠਾਕਰ ਜੀ BJP ਦੇ ਰੋਡ ਸ਼ੋਅ ਕਰ ਗਏ, ਪਰਉਪਕਾਰ ਸਿੰਘ ਜਿਹੜੇ ਐਡਵੋਕੇਟ ਨੇ ਅਕਾਲੀ ਦਲ ਦੇ, ਉਹਨਾਂ ਲਈ ਸੁਖਬੀਰ ਬਾਦਲ ਅੱਜ ਰੋਡ ਸ਼ੋਅ ਕਰ ਗਏ, ਕੱਲ੍ਹ ਵਿਕਰਮ ਜੀਠੀਆ ਵਾਲੇ, ਅੱਜ ਪ੍ਰਤਾਪ ਬਾਜਵਾ ਅਤੇ ਰਾਜਾ ਬੜਿੰਗ ਵੀ ਲੁਧਿਆਣੇ ਪਹੁੰਚ ਗਏ, ਪਰ ਤਾਂ ਵੀ ਭਾਗ ਖੁਸ਼ ਨਾਸ਼ੂ ਉਹਨਾਂ ਦੇ ਸਮਾਗਮ 'ਚ ਨਹੀਂ ਆ ਰਹਾ।
ਜੀ
ਉਹ ਆਪਣੇ ਗੱਲੋਂ ਵੋਟਾਂ ਮੰਗ ਤੋਂ ਚਲੇ ਗਏ, ਪਹਿਲਾਂ ਵੀ 2-3 ਵਾਰ ਰਾਜਾ ਬੜਿੰਗ ਨਾਲ ਹੋ ਚੁੱਕਿਆ, ਘਰੇ ਤੱਕ ਵੀ ਜਾ ਸੀ ਭਾਰਤ ਨੂੰ ਨੱਸਦੇ, ਤਾਂ ਵੀ ਭਾਰਤ ਭੂਸ਼ਣ ਆਸ਼ੂ ਮਿਲੇ ਨਹੀਂ ਸੀ, ਜੋ ਕਾਂਗਰਸ ਦਾ ਇਹ ਕਲੇਸ਼ ਵੀ ਲੁਧਿਆਣੇ ਵਾਲੇ ਦੇਖ ਰਹੇ ਨੂੰ।
ਜੀ
ਅਤੇ ਪਰ ਉਹਦੇ ਬਾਵਜੂਦ ਵੀ ਕਾਂਗਰਸ ਮੁਕਾਬਲੇ 'ਚ ਵੀ ਹੈਗੀ ਆ।
ਜੀ
ਅਤੇ ਇਸੇ ਤਰ੍ਹਾਂ ਸੱਤਾਧਾਰੀ ਧਿਰ ਦੀ ਵਿਖੋਈ ਵੀ ਖੂਬ ਹੋ ਰਹੀ ਹੈ, ਘੱਟੋ ਘੱਟ 11-12 ਯੂਨੀਅਨਾਂ ਧਰਨੇ ਲਾ ਕੇ ਬੈਠੀਆਂ ਨੇ ਲੁਧਿਆਣੇ 'ਚ, ਕੋਈ ਦਫ਼ਤਰ ਮੂਹਰੇ, ਕੋਈ ਕਿਸੇ ਦੇ ਘਰ ਮੂਹਰੇ, ਕੋਈ ਕਿਸੇ ਚੌਂਕ 'ਚ, ਕੋਈ ਇਹਨਾਂ ਦੀ ਰੈਲੀ ਵਾਲੀ ਥਾਂ 'ਤੇ, ਲਗਾਤਾਰ ਧਰਨੇ ਚੱਲੀ ਜਾਂਦੇ ਨੇ। ਉਹਦੇ ਬਾਵਜੂਦ ਵੀ ਸਰਕਾਰ ਆਪਣੇ ਜੰਤਰ ਤੰਤਰ ਨਾਲ ਜਦੋਂ ਲੜਦੀ ਹੈ, ਔਰ ਜਿਮਨੀ ਚੋਣ 'ਤੇ ਸਾਰਾ ਕੁਛ ਤਾਕਤ ਇੱਕੋ ਥਾਂ ਝੋਂਕ ਦਿੰਦੀ ਹੈ, ਤਾਂ ਤੁਸੀਂ ਇਹਨੂੰ ਮੁਕਾਬਲੇ 'ਚ ਬਾਹਰ ਰੱਖ ਕੇ ਨਹੀਂ ਚੱਲ ਸਕਦੇ।
ਜੀ
BJP ਨੇ ਵੀ ਆਪਣੇ ਮੁੱਖ ਮੰਤਰੀ, ਚਾਹੇ ਹਰਿਆਣੇ ਵਾਲੇ ਚਾਹੇ ਦਿੱਲੀ ਵਾਲੇ, ਉਹ ਬੁਲਾ ਲਏ। ਸੋ ਇਸ ਲਈ ਕੁੱਲ ਮਿਲਾ ਕੇ ਸੰਜੀਵ ਅਰੋੜਾ ਆਮ ਆਦਮੀ ਪਾਰਟੀ ਅਤੇ ਭਾਰਤ ਭੂਸ਼ਣ ਆਸ਼ੂ ਕਾਂਗਰਸ, ਇਹਨਾਂ ਸਿੱਧਾ ਮੁਕਾਬਲਾ ਦੇਖਿਆ ਜਾ ਰਿਹਾ। ਜਿਹੜੀ BJP ਪਰਸੋਂ ਤੱਕ ਇਹ ਸੋਚਦੀ ਸੀ ਕਿ ਜੇ ਆਪਾਂ ਸੰਜੀਵ ਅਰੋੜੇ ਕਨੀ ਡੱਕਾ ਸਿੱਟੀਏ ਤਾਂ ਫਿਰ ਮਤਲਬ ਐਂ ਨਾ ਹੋਵੇ ਉਹ ਜਿੱਤ ਜਾਵੇ ਅਤੇ ਕੱਲ੍ਹ ਨੂੰ ਕੇਜਰੀਵਾਲ ਸਾਡੇ ਸਿਰ 'ਚ ਗਲੀਆਂ ਕਰੇ ਦਿੱਲੀ ਬੈਠ ਕੇ, ਜੇ ਭਾਰਤ ਭੂਸ਼ਣ ਆ ਚੁੱਕਾ ਨਹੀਂ ਸਿੱਟੀਏ ਅੱਜ ਜਿੱਤ ਕੇ ਕੱਲ੍ਹ ਨੂੰ ਸਾਡੇ ਕਨੀ ਨਾ ਆਇਆ ਉਹ ਜੇ ਹੈ, ਅਤੇ ਉਹਦੇ ਨਾਲ ਕਾਂਗਰਸ ਦੇ ਪੈਰ ਲੱਗ ਗਏ ਅਤੇ 2027 ਕਾਂਗਰਸ ਦੀ, ਉਹ ਜਿਹੜੀ ਇਹ ਦੁਵਿਧਾ ਸੀ ਕਿੱਧਰ ਜਾਈਏ ਜੇ ਆਪਣਾ ਨਹੀਂ ਜਿੱਤਦਾ, ਉਹ ਬੀਜੇਪੀ ਹੁਣ ਆਪਣੇ ਲਈ ਜ਼ੋਰ ਲਾ ਰਹੀ ਆ
ਜੀ।
ਅਤੇ ਬੀਜੇਪੀ ਤੀਜੇ ਨੰਬਰ ਦੀ ਧਿਰ ਬਣ ਕੇ ਖੜੀ ਆ ਲੁਧਿਆਣੇ 'ਚ ਇਸ ਮੌਕੇ। ਸੋ ਇਸ ਲਈ ਹੁਣ ਇਹ ਕੱਲ੍ਹ ਦਾ ਦਿਨ ਅਤੇ ਪਰਸੋਂ ਦਾ ਦਿਨ ਡੋਰ ਟੂ ਡੋਰ ਹੋਊਗਾ ਕੀ ਬੀਜੇਪੀ ਆਹਮੋ ਸਾਹਮਣੇ ਦੇ ਮੁਕਾਬਲੇ ਨੂੰ ਜਿਹੜਾ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਚ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ 'ਚ ਬਣਦਾ ਜਾ ਰਿਹਾ, ਕੀ ਉਸ ਨੂੰ ਚੁਕਾਉਣੇ 'ਚ ਬਦਲ ਸਕਦੀ ਹੈ 2 ਦਿਨਾਂ 1.5 ਦਿਨਾਂ 'ਚ, ਇਹ ਦੇਖਣ ਵਾਲੀ ਗੱਲ ਹੋਊਗੀ।
ਜੀ
ਨਹੀਂ ਤਾਂ ਫਿਰ ਤੀਜੇ ਚੌਥੇ ਨੰਬਰ ਦੇ ਲਈ ਕਾਂਗਰਸ ਅਤੇ ਜੇ ਆਪ ਇੱਕ ਦੋ ਦੂਏ ਨੰਬਰ ਲਈ ਲੜ ਰਹੇ ਨੇ ਤਾਂ ਤੀਜੇ ਚੌਥੇ ਲਈ ਬੀਜੇਪੀ ਅਤੇ ਅਕਾਲੀ ਦਲ ਲੜਦੇ ਨਜ਼ਰ ਆਉਣਗੇ। ਅਕਾਲੀ ਦਲ ਦੀ ਜੱਦੋ ਜਹਿਦ ਇਹੀ ਹੈ ਕਿ ਅਸੀਂ ਪਿਛਲੀ ਵਾਰ ਨਾਲੋਂ ਆਪਣਾ ਵੋਟ ਵਧਾ ਲਈਏ, 10-11 ਹਜ਼ਾਰ ਵੋਟ ਨਿਕਲੀ ਸੀ ਇੱਥੋਂ ਮਹਿਸ਼ਿੰਦਰ ਗਰੇਵਾਲ ਦੀ, ਸੋ ਹੁਣ ਦੇਖਦੇ ਹਾਂ ਜੀ ਪਰਉਪਕਾਰੀ ਕਿੰਨੀ ਵੋਟ ਲੈ ਕੇ ਜਾਂਦੇ ਹੈ।
ਤੇ ਦੀਪਕ ਜੀ, ਪੰਜਾਬ ਬੀਜੇਪੀ ਦੇ ਮੁਖੀ ਸੁਨੀਲ ਜਾਖੜ ਨੇ ਮੁੱਖ ਮੰਤਰੀ ਦੇ ਨਾਮ ਇੱਕ ਚਿੱਠੀ ਲਿਖੀ ਆ, ਕੀ ਕਹਿ ਰਹੇ ਨੇ ਇਸ ਲੈਟਰ ਦੇ ਵਿੱਚ?
ਆਪਾਂ ਪਿਛਲੇ ਦਿਨ ਹੀ ਗੱਲ ਕਰ ਰਹੇ ਸੀਗੇ ਵਿਜੇ ਜੀ ਕਿ ਸੁਨੀਲ ਜਾਖੜ ਹੋਰਾਂ ਨੇ ਨਾ ਇੱਕ ਮੁੱਦਾ ਖੜਾ ਕੀਤਾ ਜਦੋਂ ਡੋਪ ਟੈਸਟ ਵਾਲਾ ਮੁੱਦਾ ਖੜਾ ਹੋ ਗਿਆ ਸੀ, ਹਰਪਾਲ ਚੀਮਾ ਅਤੇ ਰਾਜਾ ਬੜਿੰਗ 'ਚ ਵਿਵਾਦ ਹੋ ਗਿਆ ਸੀ, ਅਤੇ ਉਸ ਮੌਕੇ ਸੁਨੀਲ ਜਾਖੜ ਹੋਰਾਂ ਨੇ ਸਵਾਲ ਖੜਾ ਕੀਤਾ ਵੀ ਕਿ ਡੋਪ ਟੈਸਟ ਛੱਡੋ, ਤੁਸੀਂ ਮਨੀ ਟ੍ਰੇਲ ਕਰਾਓ ਕਿ ਆਮਦਨ ਦੀ ਜਾਂਚ ਕਰੋ ਕਿ ਕਿੱਥੋਂ ਆ ਰਿਹਾ ਪੈਸਾ ਇਹ, ਵੀ ਜੀ 3 ਸਾਲਾਂ ਦੇ ਵਿੱਚ ਇਹਦੇ ਸਾਈਕਲ 'ਚੋਂ ਗੱਡੀਆਂ 'ਤੇ ਕਿਵੇਂ ਆ ਗਏ ਜੀ, ਲਗਜ਼ਰੀ ਗੱਡੀਆਂ 'ਤੇ ਆ ਗਏ ਜੀ, ਇਹ ਗੋਆ 'ਚ ਇਹਨਾਂ ਨੇ ਜ਼ਮੀਨਾਂ ਲੈ ਲਈਆਂ ਜੀ ਆਪਣੇ ਪਰਿਵਾਰਾਂ ਦੇ ਨਾਂ 'ਤੇ ਆਪਣੇ ਨਾਂ 'ਤੇ ਜੀ, ਇਹ 8-10 ਏਕੜ ਦੇ ਫਾਰਮ ਹਾਊਸ ਬਣ ਰਹੇ ਜੀ, ਇਹ ਮਤਲਬ ਜੇਲ੍ਹਾਂ ਵਰਗੀਆਂ ਕੰਧਾਂ ਬਣ ਰਹੀਆਂ ਜੀ, 1 ਕਰੋੜ ਰੁਪਈਆ ਆ ਰਿਹਾ ਜੀ, ਕਪੜਾ ਹੋ ਰਿਹਾ ਜੀ, ਉਹਨਾਂ ਨੇ ਕਿੰਨੇ ਸਵਾਲ ਖੜੇ ਕੀਤੇ, ਉਹ ਕਹਿੰਦੇ ਵੀ ਜਾਂਚ ਕਰਾਓ ਈਡੀ 'ਚੋਂ, ਸਾਰਿਆਂ ਦੀ ਜਾਂਚ ਕਰਾਓ, ਪਾਰਟੀ ਪ੍ਰਧਾਨਾਂ ਦੀ ਵੀ, MLA ਦੀ ਵੀ, MPਾਂ ਦੀ ਵੀ, ਸਭ ਦੀ ਜਾਂਚ ਕਰਾ ਲਓ, ਪਤਾ ਲੱਗ ਜੂਗਾ ਕਿੱਥੋਂ ਆ ਰਿਹਾ। ਉਹ ਕਹਿੰਦੇ ਸੱਤਾਧਾਰੀ ਧਿਰ ਤੋਂ ਸ਼ੁਰੂਆਤ ਕਰੇ, ਜਦੋਂ ਉਹਨਾਂ ਨੇ ਈਡੀ ਦੀ ਗੱਲ ਵੀ ਸੀ ਤੇ ਵਿਰੋਧੀਆਂ ਨੇ ਘੇਰਨਾ ਸੀ, ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵਾਲਾ ਕਹਿੰਦੇ ਜੀ ਈਡੀ ਤਾਂ ਤੁਹਾਡੀ ਘਰ ਦੀ ਆ, ਤੁਹਾਡੇ ਕਹੇ ਤੇ ਚੱਲਦੀ ਆ, ਤੁਹਾਡੇ ਹਿਸਾਬ ਨਾਲ ਜਿਹਨੂੰ ਮਰਜ਼ੀ ਫਸਾ ਲਓ ਉਹ ਮਰਜ਼ੀ ਕਰਾ ਲਓ। ਸੋ ਈਡੀ ਪੂਰੀ ਤਰ੍ਹਾਂ ਬਦਨਾਮ ਹੈ
ਜੀ।
ਤੇ ਇਸ ਨੂੰ ਲੈ ਕੇ ਅੱਜ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਲਿਖੀ ਕਿ ਬਿਲਕੁਲ ਜੀ ਇਹ ਮਨੀ ਟ੍ਰੇਲ ਹੋਣਾ ਚਾਹੀਦਾ, ਇਹ ਆਮਦਨ ਦੀ ਜਾਂਚ ਹੋਣੀ ਚਾਹੀਦੀ ਹੈ, ਸ਼ੁਰੂਆਤ ਸਰਕਾਰ ਤੋਂ ਹੋਵੇ ਅਤੇ ਜਿਹਦੀ ਕਰਾਉਣੀ ਆ ਕਰਾ ਲਓ। ਮੈਂ ਤਾਂ ਕਹਿੰਦਾ ਚੰਗਾ ਹੁੰਦਾ ਉਹ ਇਹ ਕਹਿੰਦੇ ਕਿ ਜਦੋਂ ਮੈਂ ਕਾਂਗਰਸ ਸਰਕਾਰ 'ਚ ਲਿਆ ਉਦੋਂ ਵੀ ਕਰਾ ਲਓ, ਜਿਹੜੀ ਅਕਾਲੀ ਬੀਜੇਪੀ ਸਰਕਾਰ ਰਹੀ ਉਹਦੇ ਵੀ ਕਰਾ ਲਓ ਅਤੇ ਇਹਨਾਂ ਦੀ ਵੀ ਕਰਾ ਲਓ, ਪੁਰਾਣੇ ਦੀ ਤਾਂ ਹੋਵੇ, ਉਹਨਾਂ ਨੇ ਵੀ ਤਾਂ ਕੀ ਮਲਾਈਆਂ ਖਾਧੀਆਂ, ਕਿ ਜਦੋਂ ਸਰਕਾਰ ਕੁਸੱਤਾ 'ਚ ਆਏ ਸੀ ਤਦ ਕੀ ਸੀ, ਜਦੋਂ ਸੱਤਾ 'ਚੋਂ ਬਾਹਰ ਹੋਏ ਜਾਂ ਹੁਣ ਸੱਤਾ 'ਚ ਨੇ ਹੁਣ ਪੀਣੀ ਹੈ। ਸੋ ਇਹਦੀ ਜਾਂਚ ਲਈ ਹੁਣ ਉਹ ਕਹਿੰਦੇ ਜੀ ਠੀਕ ਹੈ ਈਡੀ ਨੂੰ ਨਾ ਰੱਖੋ, ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਦੀ ਨਿਗਰਾਨੀ ਹੈ, ਇੱਥੇ ਇੱਕ ਡਰੱਗ ਦੀ ਜਾਂਚ ਲਈ ਕਮਾਈ ਤੋਂ ਜਿਹੜੀ ਡਰੱਗ ਤੋਂ ਕਮਾਈ ਹੋਈ ਹੈ ਉਹਦੀ ਜਾਂਚ 'ਤੇ ਇੱਕ ਕਮੇਟੀ ਬਣਾ ਲਓ। ਹੁਣ ਮੁੱਖ ਮੰਤਰੀ ਸਾਹਿਬ ਚੁੱਪ ਨੇ ਜੀ, ਮੁੱਖ ਮੰਤਰੀ ਸਾਹਿਬ ਜਵਾਬ ਨਹੀਂ ਦਿੰਦੇ ਕੋਈ। ਸੁਨੀਲ ਜਾਖੜ, ਮੈਂ ਲਗਾਤਾਰ ਗੱਲ ਕਰ ਰਿਹਾ ਕਿ ਇਸ ਮੌਕੇ ਸੁਨੀਲ ਜਾਖੜ ਅਤੇ ਜਿਹੜਾ ਦੂਸਰਾ ਰਵਨੀਤ ਬਿੱਟੂ, ਉਹਨਾਂ 'ਚ ਜੰਗ ਇਸੇ ਗੱਲ ਦੀ ਆ ਕਿ ਬੀਜੇਪੀ ਵੱਲੋਂ ਚਿਹਰਾ ਕੌਣ ਹੋਵੇ 2027 ਦਾ, ਚਿਹਰਾ ਬਣ ਲਈ ਜਦੋਂ ਜਦ ਕਰ ਰਹੇ ਨੇ, ਪਰ ਸੁਨੀਲ ਜਾਖੜ ਨੂੰ ਨਾ ਮੁੱਦਾ ਕ੍ਰੀਏਟ ਕਰਨਾ ਆਉਂਦਾ, ਅੰਡੇ ਹੋਏ ਸਿਆਸਤਦਾਨ 'ਚ ਇਹੀ ਫਰਕ ਹੁੰਦਾ, ਉਹ ਮੁੱਦਾ ਅਜਿਹਾ ਪੰਜਾਬ ਦੇ ਟੱਚ ਨਾਲ ਲਿਆ ਕੇ ਜੋੜ ਕੇ ਕਰਦਾ ਕਿ ਲੋਕ ਬੀਜੇਪੀ ਦੇ ਹੋਣ ਦੇ ਬਾਵਜੂਦ ਵੀ ਵਿਰੋਧ ਨਹੀਂ ਕਰ ਪਾਉਂਦੇ,
ਜੀ ਜੀ
ਤੋ ਉਹਨੂੰ ਮੁੱਦਾ ਕ੍ਰੀਏਟ ਕਰਨਾ ਆਉਂਦਾ। ਹੁਣ ਇਸ ਮੁੱਦੇ ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਪਰ ਸਰਕਾਰ ਚੁੱਪ ਹੈ ਜੀ।
ਅੱਛਾ, ਇੱਕ ਇਹ ਦੱਸਿਓ ਦੀਪਕ ਜੀ, ਦੇਖੋ ਇਹ ਗੱਲਾਂ ਨਾ ਕੁਝ ਹਫ਼ਤਿਆਂ ਬਾਅਦ ਇਹ ਟੌਪਿਕ ਆਪਾਂ ਛੇੜਦੇ ਰਹਿੰਦੇ ਹਾਂ, ਇਹਦੇ ਬਾਰੇ ਚਰਚਾ ਹੋਈ ਜਾਂਦੀ ਆ, ਅਕਾਲੀ ਭਾਜਪਾ ਗੱਠਜੋੜ ਦਾ ਫੇਰ ਤੋਂ ਹੁਣ ਜ਼ਿਕਰ ਹੋ ਰਿਹਾ ਜੀ, ਕੀ ਚੱਲ ਰਿਹਾ, ਨਵਾਂ ਕੀ ਆਇਆ ਸਾਹਮਣੇ?
ਦੇਖੋ ਨਵਾਂ ਤਾਂ ਇਹ ਚੋਣਾਂ ਚੱਲ ਰਹੀਆਂ, ਜ਼ਿਮਨੀ ਚੋਣ ਦੇ ਵਿੱਚ 2 ਤਰ੍ਹਾਂ ਮੈਦਾਨ 'ਚ ਨੇ ਅਤੇ 2 ਤਰ੍ਹਾਂ ਇਸ ਨਫੇ ਨੁਕਸਾਨ ਨੂੰ ਵੀ ਤੋਲ ਮੋਲ ਰਹੀਆਂ ਨੇ ਕਿ ਆਪਾਂ ਕਿਹਦੀ ਵੋਟ ਕਿਹਦਾ ਨੁਕਸਾਨ, ਜੇ ਇਕੱਠੇ ਆਓਗੇ ਤਾਂ ਕਿੰਨੀਆਂ ਹੁੰਦੀਆਂ, ਇੱਕ ਵਾਰ ਫਿਰ ਹਿਸਾਬ ਕਿਤਾਬ ਲੱਗਣਾ। ਪਰ ਇਸ ਮੌਕੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨੂੰ ਪਟਨਾ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਤਲਬ ਕੀਤਾ ਗਿਆ ਕਿ ਉੱਥੇ ਆ ਕੇ ਪੇਸ਼ ਹੋਵੋ, ਇਹ ਪੇਸ਼ ਹੋਏ ਨਹੀਂ, 10 ਦਿਨਾਂ ਦੀ ਸਮਾਂ ਦਿੱਤਾ ਸੀ ਨਹੀਂ ਗਏ, ਫਿਰ 10 ਦਿਨਾਂ ਦੀ ਮੁਹਲਤ ਮਿਲ ਗਈ ਕਿ ਵੀ ਜਿਹੜਾ ਘੱਲੂਘਾਰੇ ਵਾਲਾ ਹਫ਼ਤਾ ਹੈ ਉਹ ਲੰਘ ਜਾਣ ਦਿਉ, ਉਹ ਤੋਂ ਬਾਅਦ ਆ ਜਿਓ, ਇਹ ਉਹ ਤੋਂ ਬਾਅਦ ਵੀ ਨਹੀਂ ਗਏ। ਅਤੇ ਹੁਣ ਧਾਮੀ ਹੋਰਾਂ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਨਾਲ ਤਾਲਮੇਲ ਕੀਤਾ ਕਿ ਜੀ ਸਮਾਂ ਦੇ ਦਿਓ 20 ਦਿਨ ਦਾ, ਜਿਹੜੀ ਕਮੇਟੀ ਅਸੀਂ ਭੇਜੀ ਸੀ ਉਹਨਾਂ ਬੈਠਕ ਕਰਕੇ ਗਈ, ਮੈਂ ਤਾਂ ਜੀ ਉਹਦੇ ਨਾਲ ਵੀ ਨਹੀਂ ਲੈ ਸਕਿਆ ਬੈਠਕ, ਸੋ ਸਾਨੂੰ ਸਮਾਂ ਦੇ ਦਿਓ। ਇਹਦਾ ਮਤਲਬ ਕੀ ਧਾਮੀ ਹੋਰੀ ਸੁਖਬੀਰ ਬਾਦਲ ਨੂੰ ਇਹ ਮਨਾ ਚੁੱਕੇ ਨੇ ਕਿ ਤੁਹਾਨੂੰ ਜਾਣਾ ਪਏਗਾ ਉੱਥੇ,
ਜੀ
ਜਾਂ ਸੁਖਬੀਰ ਬਾਦਲ ਅੱਜ ਤੱਕ ਚੁੱਪ ਨੇ, ਜੇ ਉਹ ਨਹੀਂ ਜਾਂਦੇ ਤਾਂ ਕੀ ਉਹ ਇਹ ਕਹਿਣਗੇ ਕਿ ਮੈਂ ਪਟਨਾ ਸਾਹਿਬ ਨੂੰ ਨਹੀਂ ਲਾਉਂਦਾ, ਇਹ ਏਡਾ ਬੜਾ ਬਿਆਨ ਦੇ ਸਕਦੇ ਨੇ? ਇਸ ਲਈ ਇਸ ਸਥਿਤੀ 'ਚ ਫਸੇ ਅਤੇ ਇਹਦੇ ਪਿੱਛੇ ਮੰਨਿਆ ਜਾ ਰਿਹਾ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਕੰਟਰੋਲ ਅੱਜ ਕੱਲ੍ਹ ਬੀਜੇਪੀ ਦੇ ਹੱਥ 'ਚ, ਅਤੇ ਜੇ ਉਹਦਾ ਕੰਟਰੋਲ ਬੀਜੇਪੀ ਦੇ ਹੱਥ 'ਚ ਹੈ, ਕੀ ਬੀਜੇਪੀ ਅਕਾਲੀ ਦਲ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ ਮੁੜ ਕੇ?
ਜੇ
ਸੁਖਬੀਰ ਬਾਦਲ ਪਿਛਲੇ  3-4 ਦਿਨਾਂ ਤੋਂ ਲੁਧਿਆਣਾ 'ਚ ਚੰਗਾ ਸਰਗਰਮ ਨੇ। ਉਹ ਜਿੰਨੀ ਵੋਟ ਇਹਨਾਂ ਦੀ ਵਧਣੀ ਆ ਉਨੀ ਆਮ ਆਦਮੀ ਦੀ ਘਟਣੀ ਹੈ,
ਜੀ
ਅਤੇ ਉਹਨਾਂ ਦੀ ਸਰਗਰਮੀ ਕੀ ਬੀਜੇਪੀ ਨੂੰ ਫਾਇਦਾ ਬਾਹਰੋਂ ਵੀ ਦੇਜੂਗੀ ਹੁਣ? ਇਹ ਵੀ ਸਵਾਲ ਹੈਗੇ ਨੇ। ਪਰ ਇਸ ਦੇ ਬਾਵਜੂਦ ਹੁਣ ਲਗਾਤਾਰ ਅਕਾਲੀ ਦਲ ਦਮ ਭਰੇ ਜੀ, ਲੀਡਰ ਆ ਰਹੇ ਨੇ। ਆਹ ਦੇਖੋ ਜੀ, ਕੌਣ ਸਿੰਘ ਠੰਡੜ ਆ ਗਏ,
ਜੀ
ਅਨਿਲ ਜੋਸ਼ੀ ਆ ਗਏ ਜੀ ਵਾਪਸ, ਆਹ ਜੀ ਸਿਕੰਦਰ ਸਿੰਘ ਮਲੂਕਾ ਆ ਗਏ। ਅਨਿਲ ਜੋਸ਼ੀ ਪੁਰਾਣੇ ਬੀਜੇਪੀ ਲੀਡਰ ਨੇ, ਪਹਿਲਾਂ ਅਕਾਲੀ ਦਲ 'ਚ ਆ ਗਏ ਸੀ, ਫਿਰ ਪਿੱਛੇ ਚੱਲ ਗਏ, ਫਿਰ ਆ ਗਏ। ਚਲੋ, ਤਾਂ ਆਪਣੀ ਸਹਿਮਤੀ ਹੁੰਦੀ ਇਹਨਾਂ ਦੀ। ਸੋਹਣ ਸਿੰਘ ਠੰਡਲ ਅਕਾਲੀ ਲੀਡਰ ਨੇ, ਬੀਜੇਪੀ ਵੱਲੋਂ ਜਿਮਨੀ ਚੋਣ ਲੜ ਚੁੱਕੇ ਨੇ, ਹੈ ਨਾ,
ਜੀ
ਅਤੇ ਚੱਬੇਆਲ ਤੋਂ। ਉਹ ਤੋਂ ਬਾਅਦ ਹੁਣ ਫਿਰ ਵਾਪਸ ਆ ਗਏ, ਅਤੇ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪੁੱਤ ਬੀਜੇਪੀ ਸ਼ਾਮਲ ਹੋ ਚੁੱਕੇ ਨੇ, ਅਤੇ ਸਿਕੰਦਰ ਸਿੰਘ ਮਲੂਕਾ ਕਦੇ 5 ਮੈਂਬਰੀ ਕਮੇਟੀ ਕਰਨੀ, ਕਦੇ ਇੱਧਰ, ਅਤੇ ਅਕਾਲ ਤਖ਼ਤ ਸਾਹਿਬ ਦੇ ਅਜੇ ਤੱਕ ਪੇਸ਼ ਨਹੀਂ ਹੋਏ, 2 ਤਰੀਕ ਵਾਲੇ ਫੈਸਲੇ, ਉਹ ਵੀ ਵਾਪਸ ਆ ਗਏ। ਸੋ ਇਹ ਤਿੰਨਾਂ ਦਾ ਵਾਪਸ ਆਉਣਾ ਕਨੈਕਸ਼ਨ ਵੀ ਬੀਜੇਪੀ ਨਾਲ ਜੁੜਦਾ। ਅਤੇ ਇੱਧਰ ਬਲਵਿੰਦਰ ਸਿੰਘ ਭੁੰਦੜ, ਜਿਹੜੇ ਸੁਖਬੀਰ ਬਾਦਲ ਦੇ ਖਾਤਮ ਖਾਤੇ ਨੇ, ਉਹ ਜਨਤਕ ਕਹਿ ਰਹੇ ਨੇ
ਜੀ
ਕਿ ਜੀ ਪੰਜਾਬ ਦੇ ਮਸਲਿਆਂ ਦਾ ਜੇ ਹੱਲ ਹੋ ਜਾਵੇ ਫਿਰ ਸਾਨੂੰ ਬੀਜੇਪੀ ਨਾਲ ਜਾਣ 'ਚ ਕੀ ਹਰਜ ਹੈ ਜੀ। ਜੇ ਬੀਜੇਪੀ ਪੰਜਾਬ ਦੇ ਮਸਲਿਆਂ ਦੇ ਉੱਤੇ ਕੋਈ ਚੰਗਾ ਕਦਮ ਲੈ ਲਵੇ ਜੀ, ਤਾਂ ਅਸੀਂ ਉਹਨਾਂ ਨਾਲ ਜਾ ਸਕਦੇ ਹਾਂ ਜੀ, ਪਰ ਅਸੀਂ ਬੜੇ ਭਾਈ ਬਣਾਂਗੇ। ਚਲੋ, ਅਗਲਿਆਂ ਨੇ ਦੇਖਣਾ ਕਿ ਬੜੇ ਬਣਾਉਣਾ ਕਿ ਛੋਟੇ ਬਣਾਉਣਾ, ਪਰ ਗੱਲ ਫਿਰ ਤੁਰੀ ਹੈ ਜਨਾਬ। ਇਹਦਾ ਮਤਲਬ ਇਹ ਵਾਪਸੀਆਂ ਅਤੇ ਇਹ ਬਿਆਨੀਆਂ ਕੁਝ ਨਾ ਕੁਝ ਸੰਕੇਤ ਕਰਦਾ ਕਿ ਕੀ 227 ਤੋਂ ਪਹਿਲਾਂ। ਇਸ ਲਈ ਮੈਨੂੰ ਲੱਗਦਾ ਕਿ ਸੁਨੀਲ ਜਾਖੜੋਰੀ ਵੀ ਪਿਛਲੇ ਦਿਨੀ ਜਿਹੜੀ ਗੱਲ ਕਰ ਰਹੇ ਸੀਗੇ ਢੀਂਡ ਸੌਰਾਂ ਦੇ ਪਰਿਵਾਰ ਉੱਤੇ ਭੋਗ ਦੇ ਮੌਕੇ 'ਤੇ, ਪਰਿਵਾਰ ਸਾਹਮਣੇ ਉੱਥੇ, ਹੈ ਨਾ, ਕਿ ਵੀ ਦੇਖੋ ਜੀ, ਇਹ ਤਾਂ ਪੰਥਕ ਤੌਰ ਦੇ ਉੱਤੇ ਮਜ਼ਬੂਤ ਹੋਣਾ ਜ਼ਰੂਰੀ ਹੈ, ਅਕਾਲੀ ਦਲ ਦਾ ਖੜਿਆ ਰਹਿਣਾ ਜ਼ਰੂਰੀ ਹੈ, ਹੈ ਨਾ
ਜੀ।
ਸੋ ਇਹਨਾਂ ਮਤਲਬ ਕਿ ਉਹ ਵੀ ਉਸੇ ਵੱਲ ਡੱਕਾ ਸਿੱਟ ਰਹੇ ਸੀ ਕਿ ਆ ਜਾਓ ਭਾਈ ਇਕੱਠੇ ਹੀ ਲੜਨਾ, ਪਰ
ਜੀ
ਹੁਣ ਬੜਾ ਭਾਈ ਕੌਣ ਹੋਊਗਾ ਇਹ ਅਜੇ ਵਕਤ ਤੈਅ ਕਰੂਗਾ, ਜੇ ਪਰ ਇਹ ਜਾ ਉੱਧਰ ਨੂੰ ਹੀ ਰਹੇ ਨੇ ਜੀ।
ਦੀਪਕ ਜੀ, ਜਿਹੜੀ ਜਨਗਣਨਾ ਹੋਣੀ ਸੀ ਜਾਤੀ ਦੇ ਆਧਾਰ ਤੇ, ਉਹਦੇ ਬਾਰੇ ਕੀ ਅਪਡੇਟ ਹੈ ਜੀ ਹੁਣ?
ਵਿਜੇ ਜੀ, ਆਪਾਂ ਪਿਛਲੇ ਦਿਨੀ ਵੀ ਲੰਘੇ ਹਫ਼ਤੇ ਵੀ ਗੱਲ ਕਰ ਰਹੇ ਸੀਗੇ ਕਿ ਇਹ ਲਗਭਗ ਪ੍ਰਕਿਰਿਆ ਨੇੜੇ ਲੱਗ ਜਾਣੀ, ਆਉਂਦੇ ਦਿਨਾਂ 'ਚ ਨੋਟੀਫਿਕੇਸ਼ਨ ਹੋ ਜਾਣਾ। ਵੈਸੇ 30 ਅਪ੍ਰੈਲ ਨੂੰ ਕੇਂਦਰ ਸਰਕਾਰ ਨੇ ਐਲਾਨ ਕਰਤਾ ਸੀ ਕਿ ਅਸੀਂ ਜਾਤੀ ਜਨਗਣਨਾ ਨੂੰ ਮਨਜ਼ੂਰੀ ਦੇ ਰਹੇ ਹਾਂ, ਇਹ ਆਮ ਜਨਗਣਨਾ ਦੇ ਆਮ ਮਰਦਮਸ਼ੁਮਾਰੀ ਦੇ ਨਾਲ ਹੋਏਗੀ। ਸੋ ਹੁਣ ਅੱਜ ਗ੍ਰਹਿ ਮੰਤਰਾਲੇ ਨੇ, ਅਮਿਤ ਸ਼ਾਹ ਦੇ ਗ੍ਰਹਿ ਮੰਤਰਾਲੇ ਨੇ ਅੱਜ 16 ਜੂਨ ਨੂੰ ਕਪਾਲਾ ਤੌਰ 'ਤੇ ਇਹਦਾ ਨੋਟੀਫਿਕੇਸ਼ਨ ਜਾਰੀ ਕਰਤਾ। ਇਹ ਨੋਟੀਫਿਕੇਸ਼ਨ ਜਾਰੀ ਹੋਣ ਦੇ ਵਿੱਚ ਇਹ ਪ੍ਰਕਿਰਿਆ ਸਾਫ਼ ਹੋਊਗੀ ਕਿ ਮਾਰਚ 2027 'ਚ ਦੇਸ਼ ਦੇ ਵਿੱਚ ਜਨਗਣਨਾ ਹੋਏਗੀ। ਅਤੇ ਜੇ ਮਾਰਚ 2027 ਜਨਗਣਨਾ ਹੋਏਗੀ ਤਾਂ ਉਹਦੇ ਨਾਲ ਹੀ ਇਹਦਾ ਮਤਲਬ ਜਾਤੀ ਜਨਗਣਨਾ ਵੀ ਹੋਏਗੀ। ਵੈਸੇ ਇਹ ਵੀ ਨਾਲ ਸੂਚਿਤ ਕੀਤਾ ਕਿ 1 ਅਕਤੂਬਰ 2026 'ਚ 4 ਜਿਹੜੇ ਪਹਾੜੀ ਸੂਬੇ ਨੇ ਉਹਨਾਂ ਦੇ ਵਿੱਚ ਇਹ ਜਨਗਣਨਾ ਦੀ ਪਹਿਲਾ ਪੜਾਅ ਪੂਰਾ ਕੀਤਾ ਜਾਊਗਾ ਜੀ। ਹਿਮਾਚਲ ਹੈ, ਉੱਤਰਾਖੰਡ ਹੈ, ਜੰਮੂ ਕਸ਼ਮੀਰ ਅਤੇ ਲੱਦਾਖ ਹੈ। ਸੋ ਇੱਥੇ 1 ਅਕਤੂਬਰ 2026 'ਚ, ਅਤੇ ਫਿਰ ਪੂਰੇ ਮੁਲਕ 'ਚ ਆਮ ਜਨਗਣਨਾ ਵੀ ਅਤੇ ਜਾਤੀ ਜਨਗਣਨਾ ਵੀ ਮਾਰਚ 2027 'ਚ। ਵਿਜੇ ਜੀ, ਸਵਾਲ ਸਭ ਤੋਂ ਵੱਡਾ ਇਹ ਖੜਾ ਹੈ ਕਿ 2021 ਦੇ ਵਿੱਚ ਦੇਸ਼ 'ਚ ਜਨਗਣਨਾ ਹੋਣੀ ਸੀ, ਤੁਸੀਂ ਕਰੋਨਾ ਦੇ ਨਾਂ 'ਤੇ ਅੱਗੇ ਪਾਤੀ। ਮਤਲਬ ਜਨਗਣਨਾ ਕਰਨਾ ਕੀ ਕਿਸਾਨ ਅੰਦੋਲਨ ਤੋਂ ਵੀ ਜ਼ਿਆਦਾ ਖਤਰਨਾਕ ਸੀ?
ਜੇ
ਕਿਸਾਨ ਅੰਦੋਲਨ ਹੋ ਸਕਦਾ ਤਾਂ ਜਨਗਣਨਾ ਵੀ ਉਦੋਂ ਜਦ ਤੱਕ ਤਾਂ ਕਰੋਨਾ ਕਰੋਨਾ ਪਰੇ ਹੋ ਗਿਆ ਸੀ। ਚਲੋ ਜੇ 21-22 'ਚ ਕਰਾ ਲੈਂਦੇ, ਥੋੜੀਆਂ ਚੋਣ ਰੈਲੀਆਂ ਹੋ ਸਕਦੀਆਂ, ਪਰ ਜਾਤੀ ਕੀ ਆਮ ਜਨਗਣਨਾ ਨਹੀਂ ਹੋ ਸਕਦੀ ਸੀ, ਹੈ ਨਾ
ਜੀ।
ਜਦੋਂ ਤਾਂ ਆਮ ਜਨਗਣਨਾ ਸੀ, ਤੁਸੀਂ ਉਹ ਵਕਤ ਲੰਘਾਇਆ, ਅਤੇ ਹੁਣ ਜਦੋਂ ਤੁਸੀਂ ਮੰਨੇ ਵੀ ਹੋ ਤਾਂ ਵੀ ਤੁਸੀਂ 27 ਤੱਕ ਖਿੱਚ ਰਹੇ ਹੋ, ਅਤੇ ਜੇ 27 'ਚ ਸ਼ੁਰੂ ਹੋਊਗੀ ਇਹਨੂੰ ਮੁੱਕਦਿਆਂ ਨੂੰ ਵੀ ਤਾਂ ਸਾਲ ਲੱਗ ਜਾਣਾ
ਜੀ,
ਅਤੇ ਉਹ ਤੋਂ ਬਾਅਦ ਇਹਦੇ ਅੰਕੜੇ ਆਉਣ 'ਚ ਕਿੰਨਾ ਸਾਲ ਲੱਗਣਾ? ਤੁਸੀਂ 2-3 ਸਾਲ ਹੋਰ ਲਗਾ ਲੈਣੇ ਇੱਥੇ। ਫਿਰ ਇਹ 2011 'ਚ UPA ਸਰਕਾਰ ਨੇ ਵੀ ਇੱਕ ਵਾਰ ਹਿੰਮਤ ਦਿਖਾਉਣ ਦੀ ਕੋਸ਼ਿਸ਼ ਕੀਤੀ, ਦੇਖੋ ਜੀ ਅਸੀਂ ਜਾਤੀ ਜਨਗਣਨਾ ਕਰਦੇ ਹਾਂ, ਅਸੀਂ ਅੰਕੜੇ ਇਕੱਠੇ ਕਰਦੇ ਹਾਂ, ਅੱਜ ਤੱਕ ਨਸਰ ਨਹੀਂ ਹੋਏ। ਰਾਹੁਲ ਗਾਂਧੀ ਰੌਲਾ ਪਾ ਰਹੇ ਨਾ ਕਿ ਜੀ ਹਾਂ ਕਰੋ ਕਰੋ ਕਰੋ, ਉਹਨਾਂ ਦੇ ਸਮੇਂ ਜਦੋਂ ਉਹਨਾਂ ਦੀ ਪਾਰਟੀ ਦੀ ਸਰਕਾਰ ਸੀ ਸਾਂਝੀਵਾਲ ਵਾਲੀ, ਤਾਂ ਉਸ ਸਮੇਂ ਉਹਨਾਂ ਨੇ ਵੀ ਲੁਕੋ ਕੇ ਰੱਖੇ
ਜੀ।
ਹੁਣ ਕੀ ਗਰੰਟੀ ਹੈ ਕਿ ਜੇ ਹੋ ਵੀ ਜਾਣਗੇ ਤਾਂ ਕੀ ਇਹ ਦੇਸ਼ ਹਿੱਤ 'ਚ ਵਰਤੇ ਜਾਣਗੇ ਜਾਂ ਇਹ ਵੋਟ ਵੋਟ ਬੈਂਕ ਲਈ ਵਰਤੇ ਜਾਣਗੇ? ਚੰਗਾ ਤਾਂ ਇਹ ਹੋਵੇ ਜੇ ਜਾਤੀ ਜਨਗਣਨਾ ਹੋਣ ਲੱਗੀ ਹੈ ਤਾਂ ਉਸ ਜਾਤ ਆਧਾਰਿਤ, ਖਿੱਤੇ ਆਧਾਰਿਤ, ਉਸ ਭਾਸ਼ਾ ਆਧਾਰਿਤ, ਲੋਕਾਂ ਦੇ ਆਧਾਰ ਦੇ ਲਈ ਯੋਜਨਾਵਾਂ ਬਣਨ
ਜੀ।
ਇਸ ਪ੍ਰਕਿਰਿਆ 'ਚ ਜਨਗਣਨਾ 'ਚ ਮਤਲਬ ਇਕੱਲੇ ਬੰਦੇ, ਜਨਾਨੀਆਂ, ਜਵਾਕ ਗਿਣਨਾ ਨਹੀਂ ਹੁੰਦਾ, ਤੁਸੀਂ ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਸੂਬਾਈ ਤੌਰ 'ਤੇ, ਭਾਸ਼ਾਈ ਤੌਰ 'ਤੇ ਦੇਸ਼ ਨੂੰ ਮਜ਼ਬੂਤ ਕਰਨ ਲਈ ਕਿਵੇਂ ਕੰਮ ਕਰਨਾ, ਉਹ ਅੰਕੜਿਆਂ ਨਾਲ ਖੇਡਣਾ ਹੁੰਦਾ
ਜੀ।
ਅਤੇ ਪਰ ਮੈਨੂੰ ਲੱਗਦਾ ਇਹਦੇ ਵਿੱਚੋਂ ਯੋਜਨਾਵਾਂ ਘੱਟ ਨਿਕਲਣਗੀਆਂ, ਸੂਬਿਆਂ ਦੀਆਂ ਸਰਕਾਰਾਂ ਕੱਢਣ ਦੀ ਵੱਧ ਕੋਸ਼ਿਸ਼ ਹੋਊਗੀ, ਇਹਦੇ ਨਾਲ ਵੋਟ ਦਾ ਜ਼ਿਆਦਾ ਖੇਲ ਹੁੰਦੀ ਹੈ। ਸੋ ਇਸ ਲਈ ਇਹ ਖੇਲਾ ਚੱਲੂਗਾ ਜੀ ਅਜੇ।
ਅੱਛਾ ਦੀਪਕ ਜੀ, ਜੇ ਸੰਖੇਪ 'ਚ ਇਹ ਵੀ ਦੱਸ ਸਕੋ, ਖਬਰ ਇਹ ਵੀ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਕੋਈ ਨਾਸਾਜ਼ ਹੈ, ਖਰਾਬ ਹੋਈ ਆ, ਉਧਰਲੇ ਪਾਸਿਓਂ ਕੀ ਅਪਡੇਟ ਹੈ ਜੀ?
ਵਿਜੇ ਜੀ, ਕੋਈ ਅਧਿਕਾਰਕ ਤੌਰ 'ਤੇ ਇਸ ਗੱਲ ਬਾਰੇ ਬੋਲਣ ਲਈ ਤਿਆਰ ਨਹੀਂ, ਨਾ ਸਰਕਾਰ ਦਾ ਕੋਈ ਨੁਮਾਇੰਦਾ, ਨਾ ਮੈਡੀਕਲ ਧਿਰ ਦਾ ਕੋਈ ਨੁਮਾਇੰਦਾ, ਨਾ ਸਿਹਤ ਮਹਿਕਮੇ ਦਾ। ਬਿਕਰਮ ਮਜੀਠੀਆ ਨੇ ਸਭ ਤੋਂ ਪਹਿਲਾਂ ਪਹਿਲ ਕਰਕੇ ਗੱਲ ਜਨਤਕ ਕੀਤੀ ਹੈ।
ਅੱਛਾ ਜੀ।
ਉਹਨਾਂ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਖਰਾਬ ਹੈ, ਉਹਨੂੰ ਫਿਰ ਕਿਡਨੀ ਕੁਡਨੀ ਦੀ ਦਿੱਕਤ ਹੋ ਗਈ ਜੀ, ਉਹਨਾਂ ਨੂੰ ਕੋਈ ਮਸਲਾ ਹੋ ਗਿਆ ਜੀ, ਕਿਡਨੀ ਦੇ ਸਪੈਸ਼ਲਿਸਟ ਵੀ, ਹਾਰਟ ਦੇ ਸਪੈਸ਼ਲਿਸਟ ਵੀ PGI 'ਚ ਉਹਨਾਂ ਦੇ ਘਰ ਆਏ ਨੇ ਜੀ, ਐਂਬੂਲੈਂਸਾਂ ਖੜੀਆਂ ਨੇ ਜੀ, ਉਹਨਾਂ ਨੂੰ ਸ਼ਿਫਟ ਵੀ ਕਰਨਾ ਪੈ ਸਕਦਾ, ਪੁਰਾਣੀ ਸਥਿਤੀ ਚਲੇ ਗਏ ਜੀ, ਕਿਉਂਕਿ ਪਹਿਲਾਂ ਵੀ ਦਾਖਲ ਰਹੇ ਨੇ ਹਸਪਤਾਲ 'ਚ ਨਾ।
ਜੀ
ਸੋ ਇਸ ਲਈ ਉਹਨਾਂ ਨੇ ਦਾਅਵਾ ਕੀਤਾ, ਪਰ ਪਿਛਲੇ 1.5-2 ਦਿਨ ਤੋਂ ਉਹ ਲੁਧਿਆਣੇ ਦੇ ਚੋਣ ਪ੍ਰਚਾਰ 'ਚ ਨਜ਼ਰ ਨਹੀਂ ਆ ਰਹੇ। ਸੋ ਇਹ ਥਰੂ ਵੀ ਉਸ ਅੰਦਾਜ਼ੇ ਵਜੋਂ ਦੇਖਿਆ ਜਾ ਰਿਹਾ, ਕੁਝ ਤੇਰਾ ਇਹਨੂੰ ਸਿਆਸੀ ਬਿਮਾਰੀ ਕਹਿ ਰਹੀਆਂ, ਕੁਝ ਕਹਿ ਰਹੀਆਂ ਸੱਚੀ ਬਿਮਾਰ ਨੇ, ਕੀ ਕੇਜਰੀਵਾਲ ਨਾਲ ਕੋਈ ਵਿਗਾੜ ਪੈ ਰਿਹਾ, ਕੀ ਕੋਈ ਟਕਰਾਅ ਵਾਲੀ ਸਥਿਤੀ ਹੈ, ਕੀ ਉਹਨਾਂ ਦੇ ਜਿਹੜੇ ਮੀਡੀਆ ਟੀਮ ਦੇ ਬੰਦੇ, ਉਹਨਾਂ ਦੇ ਪਰਿਵਾਰ ਨਾਲ ਕੰਮ ਕਰਨ ਵਾਲੇ ਮੀਡੀਆ ਟੀਮ ਦੇ ਬੰਦੇ, ਜਿਵੇਂ ਅਰਕਾਸ ਹੋਰ ਕੱਢ ਦਿੱਤੇ ਗਏ ਨੇ ਪਿਛਲੇ 2 ਦਿਨਾਂ 'ਚ,
ਜੀ
ਔਰ ਉਹਨਾਂ ਨੂੰ ਸੂਚਨਾ ਵੀ ਨਹੀਂ ਕਹਿੰਦੇ, ਉਹਨਾਂ ਨੂੰ ਪਤਾ ਵੀ ਨਹੀਂ, ਅਤੇ ਬੰਦਿਆਂ ਨੂੰ ਤੁਰੰਤ ਪ੍ਰਭਾਵ ਤੋਂ ਕਹਿ ਗਿਆ ਕਿ ਹੋਸਟਲ ਵੀ ਖਾਲੀ ਕਰ ਦਿਉ, ਘਰ ਵੀ ਖਾਲੀ ਕਰ ਦਿਉ, ਦਫ਼ਤਰ ਵੀ ਖਾਲੀ ਕਰ ਦਿਉ, ਚੱਕੋ ਭਾਜੋ, ਅਤੇ ਉਹਦੀ ਥਾਂ 'ਤੇ ਦਿੱਲੀ ਵਾਲੇ ਨੇ ਆਪਣੇ ਫੀਲੇ ਲਾ ਲਏ ਨੇ। ਸੋ ਕੀ ਇਹ ਤੋਂ ਨਾਰਾਜ਼ ਨੇ, ਕੀ ਉਹ ਦਮ ਰੱਖਣਗੇ ਨਾਰਾਜ਼ਗੀ ਵਾਲਾ, ਕੀ ਰਾਜਨੀਤਿਕ ਬਿਮਾਰੀ ਹੈ ਜਾਂ ਸਹੀ ਮੈਨੇਜ ਬਿਮਾਰੀ ਹੈ, ਪਰਮਾਤਮਾ ਤੰਦਰੁਸਤੀ ਬਖਸ਼ੇ, ਪਰ ਇਹ ਖਬਰ ਉਹਦੇ ਮਤਲਬ ਕਿ ਹਵਾਲੇ ਨਾਲ, ਮਜੀਠੀਆ ਦੇ ਹਵਾਲੇ ਨਾਲ, ਸਰਕਾਰੀ ਪੱਧਰ 'ਤੇ ਕੋਈ ਗਿਆਨ ਨਹੀਂ ਹੈ ਜੀ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ, ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।